गुरुर प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत जिसका सिरलेख है आत्मा दा संगीत। आओ इस दा अगला भाग श्रवण करन दी कोशिश करिए जी। इस लड़ी नू समझण लई इस दे पिछले भाग नू श्रवण करन दी कृपालता करनी जी। सच्चे मनुख समान किसे दी आत्मा दी चोण विच विघन ना पाओ। उत्थे भी सदीवी सुतंत्रता दा पहरा है, थोड़ा होर उड़ीक करो, सब अच्छा है, क्यों जो प्रभु प्रीतम दा निवास साढ़े सब विच है। इस्त्रियां विच भी ओ पुरशां समान वसदा है, इस्त्री पुरश समान ही ओ जानवरां विच मौजूद है, ते जीवन दे होर सब रूपां समान ਉਹ ਤਾਂ ਸਭ ਬਿਰਛਾਂ ਅੰਦਰ ਵੀ ਵਿਆਪ ਰਿਹਾ ਹੈ। ਉਹ ਪ੍ਰਭੂ ਤਾਂ ਜਲਾਂ ਥਲਾਂ ਵਿੱਚ ਵੀ ਮੌਜੂਦ ਹੈ, ਤੇ ਬਨ ਉਸ ਕਾਰਨ ਹੀ ਸੁੰਦਰ ਹੈ। ਇੱਥੋਂ ਤੱਕ ਕਿ ਘਾਹ ਦੀ ਇੱਕ ਇੱਕ ਪੱਤੀ ਵੀ ਉਸ ਦੀ ਹੋਂਦ ਦੇ ਅਹਿਸਾਸ ਨਾਲ ਭਰਪੂਰ ਹੈ। ਉਹ ਸਭ ਜਾਣਦੇ ਹਨ ਕਿ ਪ੍ਰਭੂ ਉਹਨਾਂ ਦੇ ਅੰਗ ਸੰਗ ਹੈ। ਮੈਂ ਐਲਾਨ ਕਰਦਾ ਹਾਂ ਕਿ ਇਸਤਰੀ ਸੁਤੰਤਰ ਹੈ, ਇਸ ਧਰਤ ਉੱਤੇ ਉਹ ਪ੍ਰੇਮ ਦੀ ਨਿਰਮਾਤਾ ਹੈ, ਤੇ ਉਸਦਾ ਸੁਤੰਤਰ ਹੋਣਾ ਜ਼ਰੂਰੀ ਹੈ। ਇਸਤਰੀ ਨੂੰ ਗੁਲਾਮ ਬਣਾ ਕੇ ਮਨੁੱਖ ਨੇ ਉਸਦਾ ਅਪਮਾਨ ਤੇ ਤਿਰਸਕਾਰ ਕੀਤਾ ਹੈ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਮਰਦ ਦੀ ਹੜਚੰਮ ਦੇ ਪਸ਼ੂਪਣ ਦੀ ਖੁਸ਼ੀ ਲਈ ਉਹ ਆਪਣੇ ਕੇਸਾਂ ਨੂੰ ਸਵਾਰੇ ਤੇ ਆਪਣੇ ਚਿਹਰੇ ਤੇ ਅੰਗਾਂ ਨੂੰ ਸ਼ਿੰਗਾਰੇ। ਉਸ ਸਮਾਜ ਉੱਤੇ ਲਾਹਨਤ ਹੈ ਜਿੱਥੇ ਇਸਤਰੀ ਨੂੰ ਮਨੁੱਖ ਦੀ ਬੇਹੂਦਾ ਭਾਵਨਾ ਤੇ ਐਸ਼ਵਰਜ ਦਾ ਪਾਤਰ ਬਣਨਾ ਪੈਂਦਾ ਹੈ। ਮਨੁੱਖ ਨੇ ਇਸਤਰੀ ਦੀ ਚਿਰਕਾਲ ਤੋਂ ਅਜੇ ਹੀ ਦੁਰਵਰਤੋਂ ਕੀਤੀ ਹੈ ਤੇ ਉਸਦੇ ਇਸਤਰੀ ਤਵ ਦਾ ਨਿਖੇਧ ਕੀਤਾ ਹੈ। ਇਸਤਰੀ ਪ੍ਰਤੀ ਨੀਵੀਂ ਭਾਵਨਾ ਕਦੀ ਨਾ ਰੱਖੋ ਅਤੇ ਉਸ ਉੱਤੇ ਆਪਣੀ ਮਾਲਕੀ ਦਾ ਅਧਿਕਾਰ ਨਾ ਜਤਾਓ। ਕੇਵਲ ਉਸ ਇਸਤਰੀ ਨੂੰ ਅਪਣਾਓ ਜੋ ਨਾਮ ਵਰਗੇ ਮਿੱਠੇ ਪਰਗੀਤ ਦੀ ਪ੍ਰੇਮ ਕੰਬਣੀ ਵਿੱਚ ਕੰਬ ਉੱਠਦੀ ਹੈ। ਨਾਮ ਤੋਂ ਬਿਨਾਂ ਨਿਰੇ ਮਨੁੱਖ ਦੇ ਪ੍ਰੇਮ ਲਿਸ਼ਕਾਰੇ ਮਨੁੱਖੀ ਦਿਲ ਨੂੰ ਛਿਣ ਪਲ ਲਈ ਹੀ ਰੋਸ਼ਨ ਕਰਦੇ ਹਨ। ਬੱਚੇ ਹਾਰ ਮਨੁੱਖ ਵੀ ਹੱਡ ਚਮ ਵਿੱਚੋਂ ਖੁਸ਼ੀ ਪ੍ਰਾਪਤ ਕਰਦਾ ਹੈ। ਆਪਣੇ ਸਾਰੇ ਜੀਵਨ ਵਿੱਚ ਮਨੁੱਖ ਨੂੰ ਹੀ ਰੱਬ ਸਮਝ ਲੈਣ ਦੇ ਭਰਮ ਵਿੱਚ ਫਸਿਆ ਰਹਿੰਦਾ ਹੈ। ਅਜਿਹਾ ਕਰਕੇ ਉਹ ਇਸਤਰੀ ਤੇ ਬੱਚਿਆਂ ਦੋਹਾਂ ਦੀ ਤਬਾਹੀ ਦਾ ਕਾਰਨ ਬਣਦਾ ਹੈ। ਜੀਵਨ ਦੀ ਖੁਸ਼ੀ ਤਾਂ ਨਾਮ ਵਿੱਚ ਹੈ, ਜਿੱਥੇ ਸਭ ਵਿਅਕਤੀ ਦਇਆ ਨਾਲ ਭਰਪੂਰ ਹੁੰਦੇ ਹਨ। ਕੋਈ ਵੀ ਕਿਸੇ ਪ੍ਰਤੀ ਕਠੋਰ ਤੇ ਜਾਬਰ ਨਹੀਂ ਹੁੰਦਾ, ਨਾ ਹੀ ਕੋਈ ਦੁਵੈਖ ਭਾਵ ਰੱਖਦਾ ਹੈ ਤੇ ਨਾ ਹੀ ਕਿਸੇ ਨਾਲ ਅਨਿਆਂ ਕਰਦਾ ਹੈ। ਜਿੱਥੇ ਨਿਆਂ ਹੈ ਉੱਥੇ ਖਿਮਾ ਹੈ, ਉੱਥੇ ਖਿਮਾ ਦੀ ਭਾਵਨਾ ਆਪ ਮੁਹਾਰੇ ਹੀ ਆ ਜਾਂਦੀ ਹੈ। ਆਕਾਸ਼ ਤੋਂ ਅਜਿਹੀ ਘੜੀ ਦਾ ਅਵਤਰਨ ਆਉਂਦਾ ਹੈ ਤੇ ਫਿਰ ਉਹ ਪਲ ਲੰਘ ਜਾਂਦਾ ਹੈ, ਪਰ ਉਹ ਛਿਣ ਦੈਵੀ ਹੁੰਦੇ ਹਨ। ਦੂਜੇ ਪਲ ਇੰਝ ਆਭਾਸ ਹੁੰਦਾ ਹੈ ਜਿਵੇਂ ਇਹ ਬੱਦਲ ਅਸਤ ਹੋ ਰਹੇ ਸੂਰਜ ਦੀ ਚਿਲਮਿਲਾਉਂਦੀ ਰੋਸ਼ਨੀ ਤੋਂ ਵਿਹੋਣੇ ਹੋਣ ਜਾਂ ਰਾਤ ਦੀ ਚੰਨ ਚਾਨਣੀ ਦੀਆਂ ਮਿੱਠੀਆਂ ਰਿਸ਼ਮਾਂ ਤੋਂ ਸੱਖਣੇ ਹੋਣ। ਜੋ ਸੱਚ ਨੂੰ ਜਾਣਦੇ ਹਨ ਖਿਮਾ ਕਰ ਦਿੰਦੇ ਹਨ। ਨਿਆਂ ਤਾਂ ਨੀਵੇਂ ਮੰਡਲਾਂ ਦੀ ਵਿਸ਼ੇਸ਼ਤਾ ਹੈ ਅਤੇ ਸਦਾ ਦ੍ਰਿਸ਼ਟੀਹੀਣ ਹੁੰਦਾ ਹੈ, ਕਿਉਂ ਜੋ ਇਸ ਨੂੰ ਇਹ ਗਿਆਨ ਨਹੀਂ ਆਉਂਦਾ ਕਿ ਕਦੋਂ ਪ੍ਰਭੂ ਸਾਡੇ ਕੋਲ ਆਉਂਦਾ ਹੈ ਅਤੇ ਕਦੋਂ ਮਲੱਕੜੇ ਹੀ ਸਾਥੋਂ ਦੂਰ ਚਲਾ ਜਾਂਦਾ ਹੈ। ਇਸ ਲਈ ਨਾਮੀ ਸਮਾਜ ਵਿੱਚ ਨਿਆਂ ਦੂਜੇ ਉੱਤੇ ਦਇਆ ਕਰਨ ਵਿੱਚ ਆਉਂਦਾ ਹੈ। ਜਿੱਥੇ ਪ੍ਰੇਮ ਦਾ ਰਾਜ ਹੈ ਉੱਥੇ ਨਿਆਂ ਦੀ ਪ੍ਰਧਾਨਤਾ ਨਹੀਂ ਆਉਂਦੀ, ਸਗੋਂ ਮਿਹਰ ਅਤੇ ਦਇਆ ਦਾ ਰਾਜ ਆਉਂਦਾ ਹੈ। ਕੋਈ ਵੀ ਪ੍ਰਭੂ ਪ੍ਰੀਤਮ ਦੀ ਮਿਹਰ ਤੋਂ ਖਾਲੀ ਨਹੀਂ ਰਹਿੰਦਾ, ਨਾ ਕਿਸੇ ਨੂੰ ਇਸ ਦਾਤ ਤੋਂ ਵੰਚਿਤ ਕੀਤਾ ਜਾਂਦਾ ਹੈ। ਇਸ ਲਈ ਬੀਬੀਓ ਜਾਓ, ਆਪਣੀ ਮਰਜ਼ੀ ਅਨੁਸਾਰ ਸੁਤੰਤਰਤਾ ਨੂੰ ਮਾਣੋ ਅਤੇ ਪੂਰਨ ਸਵੈਮਾਨ ਵਿੱਚ ਗੁਰੂ ਜੀ ਦੇ ਦਰ ਤੇ ਪੁੱਜੋ। ਇੱਥੇ ਗੁਰੂ ਘਰ ਵਿੱਚ ਵੀ ਤੁਹਾਨੂੰ ਪੂਰਨ ਸੁਤੰਤਰਤਾ ਬਖਸ਼ੀ ਗਈ ਹੈ। ਜੇ ਤੁਸੀਂ ਕੋਈ ਗੁਨਾਹ ਵੀ ਕੀਤਾ ਹੈ ਤਾਂ ਗੁਰੂ ਤੁਹਾਨੂੰ ਦੋਸ਼ ਮੁਕਤ ਕਰਕੇ ਬਖਸ਼ ਦਿੰਦਾ ਹੈ। ਹਾਂਜੀ, ਜੇ ਤੁਸੀਂ ਕੋਈ ਗੁਨਾਹ ਵੀ ਕੀਤਾ ਹੈ ਤਾਂ ਗੁਰੂ ਤੁਹਾਨੂੰ ਦੋਸ਼ ਮੁਕਤ ਕਰਕੇ ਬਖਸ਼ ਦਿੰਦਾ ਹੈ। ਗੁਰੂ ਜੀ ਦੀ ਹਜ਼ੂਰੀ ਵਿੱਚ ਤੁਸੀਂ ਪਰਮ ਆਨੰਦ ਨੂੰ ਅਨੁਭਵ ਕਰਦੇ ਹੋ। ਇੱਥੇ ਨਾ ਕੋਈ ਪਤਨੀ ਹੈ, ਨਾ ਬੱਚਾ, ਨਾ ਮਾਲਕ ਤੇ ਨਾ ਦਾਸ। ਸਭ ਗੁਰੂ ਦੇ ਦਰ ਦੇ ਚਾਕਰ ਹਨ। ਇੱਥੇ ਸਭ ਕੁਝ ਗੁਰੂ ਜੀ ਦਾ ਹੈ, ਸਾਡਾ ਕੁਝ ਵੀ ਆਪਣਾ ਨਹੀਂ ਹੈ। ਅਸੀਂ ਤਾਂ ਸਦਾ ਲਈ ਆਪਣੇ ਆਪ ਨੂੰ ਗੁਰੂ ਜੀ ਦੇ ਸਮਰਪਿਤ ਕਰ ਦਿੱਤਾ ਹੈ। ਸਭ ਪ੍ਰਕਾਰ ਦੇ ਵਿਤਕਰੇ ਤਾਂ ਸਰਬ ਸਾਧਾਰਨ ਜੀਵਨ ਦੇ ਉਸ ਸਮੇਂ ਦੇ ਹੁੰਦੇ ਹਨ ਜਦੋਂ ਸਾਡਾ ਮਨ ਪ੍ਰਭੂ ਪ੍ਰੀਤਮ ਵਿੱਚ ਪੂਰੀ ਤਰ੍ਹਾਂ ਅਭੇਦ ਨਹੀਂ ਹੋਇਆ ਹੁੰਦਾ। ਜਦੋਂ ਅਸੀਂ ਆਪਣੀ ਰੋਟੀ ਦੀ ਖਾਤਰ ਆਪਣੇ ਹੱਥਾਂ ਪੈਰਾਂ ਨਾਲ ਦਸਾਂ ਨੋਹਾਂ ਦੀ ਕਿਰਤ ਕਰਦੇ ਹਾਂ। ਸਭ ਇਸਤਰੀ ਪੁਰਸ਼ ਬੱਚੇ ਖੇਤਾਂ ਵਿੱਚ ਰੁੱਝੇ ਹੁੰਦੇ ਹਨ, ਰੋਟੀ ਲਈ ਘਾਲ ਘਾਲਦੇ ਹਨ। ਫਲਸਰੂਪ ਜਦੋਂ ਫਸਲ ਪੱਕਦੀ ਹੈ ਤੇ ਇਸਤਰੀ ਪੁਰਸ਼ ਤੇ ਬੱਚੇ ਵਾਢੀ ਕਰਦੇ ਹਨ, ਉਸ ਫਸਲ ਨੂੰ ਰਲ ਕੇ ਸਾਂਭਦੇ ਹਨ, ਬਲਦਾਂ ਦੁਆਰਾ ਕਣਕਾਂ ਨੂੰ ਗਾਹ ਕੇ ਤੂੜੀ ਤੇ ਦਾਣਿਆਂ ਨੂੰ ਵੱਖ ਵੱਖ ਕਰਕੇ ਬੋਹਲ ਲਗਾਉਂਦੇ ਹਨ ਤੇ ਖੇਤਾਂ ਨੂੰ ਪਾਣੀ ਲਾਉਂਦੇ ਹਨ, ਚੁੱਲ੍ਹਾ ਬਾਲ ਕੇ ਰੋਟੀ ਪਕਾਉਂਦੇ ਹਨ ਤੇ ਸਭ ਫਰਿਸ਼ਤਿਆਂ ਹਾਰ ਇਸਤਰੀ ਪੁਰਸ਼ ਤੇ ਬੱਚੇ ਤੇ ਬਲਦ ਆਦਿ ਪਸ਼ੂ ਸਭ ਮਿਲ ਕੇ ਖਾਂਦੇ ਤੇ ਆਪਣੇ ਗੁਰੂ ਨੂੰ ਯਾਦ ਕਰਦੇ ਹਨ, ਗੁਰੂ ਦਾ ਦਸਵੰਧ ਕੱਢਦੇ ਹਨ। ਜਦੋਂ ਸਾਰੇ ਰਲ ਕੇ ਗਲਕਤ ਕਰਦੇ ਹਨ, ਖੁਸ਼ੀ ਮਨਾਉਂਦੇ ਹਨ, ਇੱਕ ਦੂਜੇ ਨੂੰ ਪਿਆਰ ਕਰਦੇ ਤੇ ਮਿਲ ਬੈਠਦੇ ਹਨ, ਤਾਂ ਧਰਤੀ ਉੱਤੇ ਸਾਡੇ ਜੀਵਨ ਦਾ ਇਹ ਵਿਸ਼ਾਲ ਪਸਾਰਾ ਪ੍ਰਭੂ ਦੇ ਅੰਤਰੀਵ ਪ੍ਰਕਾਸ਼ ਵਿੱਚ ਜਿਨ੍ਹਾਂ ਨੂੰ ਇਹ ਅਨੁਭਵ ਆਉਂਦਾ ਹੈ ਜਗਮਗਾ ਉੱਠਦਾ ਹੈ। ਤਦ ਸਭ ਕੁਝ ਪਰਮਾਤਮਾ ਦਾ ਰੂਪ ਹੀ ਹੁੰਦਾ ਹੈ। ਇਸਤਰੀ ਪੁਰਸ਼ਾਂ ਦੇ ਅੰਤਰ ਮਨ ਵਿੱਚ ਜਦੋਂ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਇਹੋ ਹੀ ਉਹ ਸੂਰਜ ਹੈ ਜੋ ਉਹਨਾਂ ਦੇ ਜੀਵਨ ਮਾਰਗ ਨੂੰ ਰੋਸ਼ਨਾ ਦਿੰਦਾ ਹੈ। ਇਸਤਰੀਆਂ ਨੂੰ ਗਹਿਣੇ ਗੱਟੇ ਪਹਿਨਾ ਕੇ ਛੁਪਾਈ ਰੱਖਣਾ, ਉਹਨਾਂ ਨੂੰ ਖੇਤਾਂ ਅਤੇ ਫਾਰਮਾਂ ਤੋਂ ਦੂਰ ਰੱਖਣਾ, ਉਹਨਾਂ ਨੂੰ ਸੰਦਲ ਦੇ ਡੱਬਿਆਂ ਵਿੱਚ ਮੋਤੀ ਮਾਣਕਾਂ ਅਤੇ ਹੀਰੇ ਪੰਨਿਆਂ ਵਾਂਗ ਬੰਦ ਕਰਕੇ ਰੱਖਣਾ, ਝੂਠੀ ਮਾਣ ਮਰਿਆਦਾ ਦੇ ਸੁਨਹਿਰੀ ਪਰਦਿਆਂ ਵਿੱਚ ਲੁਕੋ ਲੁਕੋ ਸਾਂਭ ਸਾਂਭ ਰੱਖਣਾ, ਝੂਠੀ ਲਾਜ ਅਤੇ ਝੂਠੇ ਸਦਾਚਾਰ ਦੇ ਭਰਮ ਵਿੱਚ ਫਸਿਆ ਹੋਣਾ ਆਦਿ ਇੱਕ ਤਰ੍ਹਾਂ ਦਾ ਵਹਿਸ਼ੀਪੁਣਾ ਹੈ ਜੋ ਸਾਡੇ ਘਰੋਗੀ ਜੀਵਨ ਵਿੱਚ ਜ਼ਹਿਰ ਘੋਲ ਰਿਹਾ ਹੈ। ਇਹ ਤਾਂ ਪ੍ਰਭੂ ਤੋਂ ਮੁੱਖ ਮੋੜਨ ਅਤੇ ਮਨੁੱਖੀ ਆਤਮਾ ਨੂੰ ਨਿਪਟ ਖਿਡੌਣਾ ਬਣਾਉਣ ਵਾਲੀ ਗੱਲ ਹੈ। ਇਹ ਤਾਂ ਜੀਵਨ ਦਾ ਸਿੱਧਾ ਦਮਨ ਕਰਨਾ ਹੈ, ਸਵੈਮਾਣ ਅਤੇ ਸਦਗੁਣਾਂ ਨੂੰ ਨਿਰਜਿਨ ਅਤੇ ਮੁਰਦਾ ਬਣਾ ਕੇ ਦਮ ਘੁੱਟ ਕੇ ਮਾਰਨ ਵਾਲੀ ਗੱਲ ਹੈ। ਇੱਜ਼ਤ ਮਾਣ ਅਤੇ ਸ਼ੁਭ ਗੁਣਾਂ ਦਾ ਨੰਗਾ ਮਜ਼ਾਕ ਹੈ, ਇਹੋ ਜਿਹੇ ਸਮਾਜ ਨੂੰ ਲਾਹਨਤ ਹੈ, ਇਸਦਾ ਖਾਤਮਾ ਹੋਣਾ ਹੀ ਚਾਹੀਦਾ ਹੈ। ਜੇ ਅਸੀਂ ਆਪਣੀ ਆਤਮਾ ਦੀ ਸੁਤੰਤਰਤਾ ਨੂੰ ਪਰਮਾਤਮਾ ਨੂੰ ਸਮਰਪਿਤ ਕਰਕੇ ਇਸਦਾ ਤਿਆਗ ਨਹੀਂ ਕੀਤਾ ਤਾਂ ਤਲਵਾਰ ਦਾ ਇਹ ਰਾਜ ਨਿਪਟ ਗੜਬੜ ਅਤੇ ਰੋਲ ਕਚੋਲਾ ਹੈ। ਮੁਕਤਗਾਮੀ ਸੁਤੰਤਰ ਆਤਮਾਵਾਂ ਦੇ ਨਵੇਂ ਸਮਾਜ ਦੀ ਸਿਰਜਣਾ ਕਰੋ ਅਤੇ ਅਜਿਹੇ ਸਮਾਜ ਵਿੱਚ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਹੋਰ ਕੋਈ ਨੇਮ ਜਾਂ ਕਾਨੂੰਨ ਨਹੀਂ ਹੋਣਾ ਚਾਹੀਦਾ। ਉਹਨਾਂ ਸਭ ਧਰਮ ਗ੍ਰੰਥਾਂ ਨੂੰ ਜੋ ਰਾਜਿਆਂ ਮਹਾਰਾਜਿਆਂ ਦੇ ਬਣਾਏ ਕਾਨੂੰਨ ਸਮਾਨ ਤੁਹਾਨੂੰ ਗੁਲਾਮ ਬਣਾਉਂਦੇ ਹਨ, ਸਾੜ ਦਿਓ। ਉਸ ਧਰਮ ਦੇ ਕੀ ਅਰਥ ਹਨ ਜੋ ਸਦੀਆਂ ਬੱਧੀ ਮਨੁੱਖ ਨੂੰ ਮਨੁੱਖ ਬਣਨ ਲਈ ਘਾਲ ਘਾਲਣ ਅਤੇ ਸੰਗਰਾਮ ਕਰਨ ਲਈ ਮਜਬੂਰ ਕਰਦਾ ਹੈ? ਆਓ ਇਸ ਨਵੇਂ ਸਮਾਜ ਵਿੱਚ ਇਸਤਰੀਆਂ ਮਨੁੱਖੀ ਦਰਦ ਦੇ ਦੁੱਧ ਅੰਮ੍ਰਿਤ ਨਾਲ ਭਰਪੂਰ ਰੋਟੀ ਪਾਣੀ ਦੀ ਸੇਵਾ ਕਰਨ ਅਤੇ ਤੁਸੀਂ ਮਨੁੱਖ ਬਣ ਜਾਓ। ਇਸ ਸੰਸਾਰ ਵਿੱਚ ਭੁੱਖ ਤੋਂ ਬਿਨਾਂ ਕੋਈ ਹੋਰ ਵੱਡਾ ਦੁੱਖ ਹੀ ਨਹੀਂ ਹੈ, ਗੁਲਾਮੀ ਤੋਂ ਬਿਨਾਂ ਕੋਈ ਹੋਰ ਵੱਡਾ ਕਸ਼ਟ ਹੀ ਨਹੀਂ ਹੈ, ਆਪਣੇ ਪ੍ਰੀਤਮ ਤੋਂ ਵਿਛੜੇ ਹੋਣ ਕਾਰਨ ਪ੍ਰੇਮ ਦੇ ਬਿਰਹਾਂ ਤੋਂ ਬਿਨਾਂ ਹੋਰ ਕੋਈ ਵੱਡਾ ਸੰਤਾਪ ਨਹੀਂ ਹੈ। ਜਿਹੜੇ ਉੱਚੀ ਸੁਰ ਵਿੱਚ ਅਰਦਾਸਾਂ ਕਰਦੇ ਹਨ ਅਤੇ ਆਪਣੇ ਧਰਮੀ ਹੋਣ ਦੀਆਂ ਇੱਛਾਵਾਂ ਦੀਆਂ ਟਾਹਰਾਂ ਮਾਰਦੇ ਹਨ, ਉਹਨਾਂ ਦੀਆਂ ਨਿਗੂਣੀਆਂ ਪ੍ਰਾਰਥਨਾਵਾਂ ਦਮ ਮਾਤਰ ਹਨ। ਆਪਣੀਆਂ ਅਰਦਾਸਾਂ ਨੂੰ ਭਾਵੇਂ ਸਾਂਭ ਰੱਖੋ, ਪਰ ਆਪਣੇ ਆਪ ਨੂੰ ਕਿਸੇ ਵੀ ਆਪਣੇ ਹਮਸਾਏ ਜਾਂ ਇਕੱਲੇ ਦੁਕੱਲੇ ਵੀ ਜੋ ਤੁਹਾਡੇ ਆਸ ਪਾਸ ਹੋਣ ਚੰਗੀ ਤਰ੍ਹਾਂ ਭੁੱਖ ਅਤੇ ਤ੍ਰੇਹ ਮਿਟਾਉਣ ਤੋਂ ਕਦੀ ਸੰਕੋਚ ਨਾ ਕਰੋ। ਸਮਝ ਲਵੋ ਕਿ ਪਰਮਾਤਮਾ ਸਭ ਤੋਂ ਪਹਿਲਾਂ ਤੁਹਾਡੇ ਦਰ ਉੱਤੇ ਇੱਕ ਮਨੁੱਖ ਅਤੇ ਭੁੱਖੇ ਵਿਅਕਤੀ ਦੇ ਰੂਪ ਵਿੱਚ ਹੀ ਆਉਂਦਾ ਹੈ। ਪਰਮਾਤਮਾ ਨੂੰ ਵੀ ਇੱਕ ਪ੍ਰਸ਼ਾਦੇ ਪਾਣੀ ਦੇ ਕਟੋਰੇ 'ਤੇ ਸਿਰ ਢੱਕਣ ਲਈ ਛੱਤ ਦੀ ਲੋੜ ਪੈਂਦੀ ਹੈ। ਯਾਦ ਰੱਖੋ ਕਿ ਰੋਟੀ ਵਿੱਚ ਖੂਨ ਹੈ। ਜਦੋਂ ਇਹ ਪ੍ਰਭੂ ਦੀ ਭੇਟਾ ਖੁਸ਼ੀ ਖੁਸ਼ੀ ਨਹੀਂ ਕੀਤੀ ਜਾਂਦੀ ਤਾਂ ਇਹ ਜ਼ਹਿਰ ਬਣ ਜਾਂਦੀ ਹੈ। ਜੇ ਤੁਹਾਡੇ ਦਿਲ ਵਿੱਚ ਪਰਮਾਤਮਾ ਨੂੰ ਪ੍ਰਸ਼ਾਦਾ ਭੇਟ ਕਰਨ ਲਈ ਖੁਸ਼ੀ ਨਹੀਂ ਹੈ ਤਾਂ ਕਦੀ ਅਜਿਹਾ ਨਾ ਕਰੋ। ਕੰਜੂਸ ਬਣ ਜਾਓ। ਅਜੇ ਸਮੇਂ ਤੁਸੀਂ ਮਨ ਦੀ ਨੀਵੀਂ ਦਸ਼ਾ ਵਿੱਚ ਵਿਚਰ ਰਹੇ ਹੁੰਦੇ ਹੋ ਅਤੇ ਉਨ੍ਹਾਂ ਚਿਰ ਤੱਕ ਉਡੀਕ ਕਰੋ ਜਿੰਨਾ ਚਿਰ ਤੱਕ ਤੁਹਾਡੇ ਅੰਦਰ ਆਪਣੇ ਆਪ ਕਿਸੇ ਨੂੰ ਕੁਝ ਦੇਣ ਦੀ ਪ੍ਰਬਲ ਖੁਸ਼ੀ ਨਹੀਂ ਜਾਗ ਪੈਂਦੀ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਦਿਲ ਅੰਦਰ ਇਹੋ ਜਿਹੀ ਨਿੱਕੀ ਤੋਂ ਨਿੱਕੀ ਭਾਵਨਾ ਪੈਦਾ ਹੋ ਜਾਵੇ। ਇਹ ਨਿੱਕੀ ਜਿਹੀ ਭਾਵਨਾ ਹੀ ਜੋ ਅੱਜ ਤੁਹਾਡੇ ਦਿਲ ਵਿੱਚ ਹੈ, ਗੁਰੂ ਤੁਹਾਡੇ ਕੋਲੋਂ ਕੇਵਲ ਉਸੇ ਦੀ ਹੀ ਮੰਗ ਕਰਦਾ ਹੈ। ਜੇ ਅਭਿਮਾਨੀ ਭਾਵਨਾ ਨਾਲ ਦਾਨ ਦਿੱਤਾ ਜਾਵੇ ਤਾਂ ਇਹ ਸਰਾਪ ਹੈ। ਕਦੀ ਵੀ ਉਦੋਂ ਦਾਨ ਨਾ ਕਰੋ ਜਦੋਂ ਤੁਸੀਂ ਇਹ ਅਨੁਭਵ ਕਰ ਰਹੇ ਹੋਵੋ ਕਿ ਇਸ ਨਾਲ ਤੁਹਾਡੀ ਆਤਮਾ ਵਿੱਚੋਂ ਕੋਈ ਵਸਤੂ ਖੀਣ ਹੋ ਰਹੀ ਹੈ। ਕਦੀ ਵੀ ਇਹ ਖਿਆਲ ਨਾ ਕਰੋ ਕਿ ਜਾਚਕ ਦੁਖੀ ਹੈ। ਤੁਸੀਂ ਉਸ ਬਾਰੇ ਸੋਚਣ ਵਾਲੇ ਕੌਣ ਹੁੰਦੇ ਹੋ? ਪਹਿਲਾਂ ਇਹ ਸੋਚੋ ਕਿ ਤੁਸੀਂ ਹੀ ਸਭ ਤੋਂ ਵੱਧ ਦੁਖੀ ਤਾਂ ਨਹੀਂ ਹੋ। ਜਦੋਂ ਤੁਸੀਂ ਆਪਣੀ ਆਤਮਾ ਦੇ ਉਤਰਾਅ ਵਿੱਚ ਹੁੰਦੇ ਹੋ ਤਾਂ ਤੁਹਾਡੀ ਕੁਝ ਅਜਿਹੀ ਦਸ਼ਾ ਹੁੰਦੀ ਹੈ, ਪਰ ਜਦੋਂ ਤੁਸੀਂ ਆਤਮਾ ਦੇ ਚੜਾਅ ਵਿੱਚ ਆਉਂਦੇ ਹੋ ਤਾਂ ਤੁਸੀਂ ਖੁਸ਼ੀ ਖੁਸ਼ੀ ਆਪਣਾ ਸਭ ਕੁਝ ਦੇਣ ਲਈ ਤਿਆਰ ਹੋ ਜਾਂਦੇ ਹੋ। ਭਲਾ ਕਰਨਾ ਵੀ ਜ਼ਹਿਰ ਹੋ ਨਿਬੜਦਾ ਹੈ ਅਤੇ ਬਹੁਤ ਵਾਰ ਤਾਂ ਇਹ ਭਲਾ ਕਰਨ ਵਾਲੇ ਦੀ ਹੀ ਹੱਤਿਆ ਕਰ ਦਿੰਦਾ ਹੈ। ਕੀ ਤੁਸੀਂ ਇਸ ਸੱਚਾਈ ਨੂੰ ਕਦੀ ਜਾਣਨ ਦਾ ਯਤਨ ਕੀਤਾ ਹੈ? ਮਨੁੱਖ ਭਾਵੇਂ ਜੋ ਚਾਹੁਣ ਉਹ ਕੁਝ ਕਰਨ, ਪਰ ਤੁਹਾਡੀ ਸਾਰੀ ਕਰਨੀ ਪ੍ਰਭੂ ਦੇ ਨਾਮ ਸਿਮਰਨ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਨਾਮ ਸਿਮਰਨ ਤੋਂ ਬਿਨਾਂ ਜੀਵਨ ਦਾ ਨਿਪਟ ਅਗਨ ਵਿੱਚ ਸੜਨਾ ਹੈ। ਤੁਹਾਡਾ ਹਰ ਸਵਾਸ ਪਾਪੋਂ ਨਿਬੜਦਾ ਹੈ ਅਤੇ ਅਹੰਗ ਬੁੱਧ ਦਾ ਅਭਿਮਾਨ ਬਣ ਜਾਂਦਾ ਹੈ। ਤੁਸੀਂ ਇਸ ਸੰਸਾਰ ਵਿੱਚ ਇਸ ਲਈ ਨਹੀਂ ਆਇਓ ਕਿ ਇੱਥੇ ਕੁਝ ਦੇ ਸਕੋ ਜਾਂ ਲੈ ਸਕੋ ਜਾਂ ਪੁੰਨ ਪਾਪ ਦੀ ਪੂੰਜੀ ਇਕੱਤਰ ਕਰ ਸਕੋ। ਇਹ ਸਭ ਕੁਝ ਤਾਂ ਖਾਲੀ ਨਾਮ ਹੀ ਹਨ। ਤੁਹਾਡੇ ਅਮਲ ਮਨੁੱਖ ਅਤੇ ਵਸਤੂਆਂ ਬਾਰੇ ਵਿਚਾਰ ਅਤੇ ਦ੍ਰਿਸ਼ਟੀਕੋਣ ਕੁਝ ਵੀ ਅਰਥ ਨਹੀਂ ਰੱਖਦੇ, ਭਾਵੇਂ ਤੁਸੀਂ ਇਹਨਾਂ ਨੂੰ ਕਿੰਨੇ ਵੀ ਵੱਡੇ ਅਤੇ ਮਹੱਤਵਪੂਰਨ ਸਮਝਦੇ ਹੋ। ਪਰ ਅਸਲ ਵਿੱਚ ਇਹ ਸਾਰੇ ਡੂੰਘੇ ਸਾਗਰ ਦੇ ਤਲ ਉੱਤੇ ਉੱਠਦੀਆਂ ਲਹਿੰਦੀਆਂ ਲਹਿਰਾਂ ਤੋਂ ਬਿਨਾਂ ਕੁਝ ਵੀ ਨਹੀਂ ਹਨ। ਆਪਣੀਆਂ ਦਾਤਾਂ ਅਤੇ ਗੀਤਾਂ ਦੁਆਰਾ ਜੇ ਤੁਸੀਂ ਪ੍ਰਭੂ ਦੇ ਗੁਰੂ ਦੀ ਹੋਂਦ ਬਾਰੇ ਜਾਣੂ ਕਰਵਾ ਸਕੋ ਤਾਂ ਅਜਿਹਾ ਕਰਨ ਵਿੱਚ ਸਹਾਇਕ ਸਿੱਧ ਹੋਵੋ। ਤੁਸੀਂ ਇਸ ਸੰਸਾਰ ਵਿੱਚ ਆਤਮਾ ਦੀ ਹੋਂਦ ਨੂੰ ਸਾਕਾਰ ਕਰਨ ਆਏ ਹੋ। ਜੇ ਤੁਸੀਂ ਉਸ ਦੁਆਰਾ ਪ੍ਰਭੂ ਦੀ ਹੋਂਦ ਨੂੰ ਪ੍ਰਗਟ ਨਹੀਂ ਕਰਦੇ, ਇਸ ਜੀਵਨ ਦਾ ਕੀ ਲਾਭ ਹੈ? ਕਰਣਾ ਭਾਵਾਂ ਤੋਂ ਵਿਹੂਣਾ ਜੀਵਨ ਅੰਦਰੋਂ ਗੱਲੇ ਸੜੇ ਫਲ ਦੀ ਨਿਆਈ ਹੈ, ਜੋ ਬਾਹਰੋਂ ਆਪਣੇ ਛਿਲੜਾ ਵਿੱਚ ਬਹੁਤ ਸੋਹਣਾ ਜਾਪਦਾ ਹੈ। ਪ੍ਰੀਤਮ ਤੋਂ ਬਿਨਾਂ ਸਭ ਥਾਵਾਂ ਕਬਰਾਂ ਸਮਾਨ ਹਨ। ਸੁਰਾਹੀ ਸੂਲ ਅਤੇ ਮਦਰ ਪਿਆਲਾ ਖੰਜਰ ਸਮਾਨ ਹੈ। ਉਸ ਬਿਨਾਂ ਤਾਂ ਸਵਰਗ ਧਾਮ ਵੀ ਸਥਰ ਹੈ ਅਤੇ ਰਾਜ ਭਾਗ ਅਤੇ ਪਾਤਸ਼ਾਹੀਆਂ ਕੋਈ ਮੁੱਲ ਨਹੀਂ ਰੱਖਦੀ। ਹਾਂਜੀ, ਉਸ ਬਿਨਾਂ ਤਾਂ ਸਵਰਗ ਧਾਮ ਵੀ ਸਥਰ ਹੈ ਅਤੇ ਰਾਜ ਭਾਗ ਅਤੇ ਪਾਤਸ਼ਾਹੀਆਂ ਕੋਈ ਮੁੱਲ ਨਹੀਂ ਰੱਖਦੀਆਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।